ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਇੱਕ ਪਾਵਨ ਸ਼ਬਦ ਤੇ ਆਧਾਰਿਤ ਕੁਛ ਵਿਚਾਰ ਆਪ ਜੀ ਦੇ ਸਾਹਮਣੇ ਇਸ ਵੇਲੇ ਰੱਖਣੇ ਨੇ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਗੁਰਮਤ ਕਹਿੰਦੀ ਹੈ ਜਿੰਨੇ ਵੀ ਜੀਵ ਆਏ ਨੇ ਸਭ ਖਿਡਾਰੀ, ਔਰ ਸੰਸਾਰ ਹੈ ਹੀ ਇੱਕ ਖੇਲ ਤੇ ਖੇਲ ਰਚਿਆ ਉਸ ਕਰਤੇ ਨੇ। ਪੱਟਾ ਨੇ ਇਸ ਢੰਗ ਨਾਲ ਬਿਆਨਿਆ ਇਸ ਗੱਲ ਨੂੰ, ਕੀਆ ਖੇਲ ਬਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਹੇ ਵਾਹਿਗੁਰੂ, ਇਹ ਤੇਰੀ ਰਚਨਾ ਹੈ ਔਰ ਬੜਾ ਵੱਡਾ ਤਮਾਸ਼ਾ ਤੂੰ ਰਚ ਦਿੱਤਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਐਸਾ ਮਦਾਰੀ ਹੈ, ਤਮਾਸ਼ਾ ਰਚ ਵੀ ਦੇਣਾ ਸੰਕੋਚ ਵੀ ਲੈਣਾ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾ ਸਾਰਾ, ਤਬ ਏਕੈ ਏਕੰਕਾਰਾ। ਭਗਤ ਨਾਮਦੇਵ ਵੀ ਜਗਤ ਨੂੰ ਇੱਕ ਖੇਲ ਕਹਿੰਦੇ। ਤੀਨ ਛੰਦੈ ਖੇਲ ਆਛੈ, ਤਿਰਛੰਦੇ ਦਾ ਖੇਲ ਹੈ, ਰਜੋ ਤਮੋ ਸਤੋ, ਇਹ ਤ੍ਰਿਗੁਣੀ ਸੁਭਾਵ ਦਾ ਇੱਕ ਤਮਾਸ਼ਾ ਰਚਿਆ ਪ੍ਰਮਾਤਮਾ ਨੇ। ਫਿਰ ਸਾਰੇ ਅਸੀਂ ਖਿਡਾਰੀ ਹਾਂ। ਇੱਥੇ ਖੇਲਾਂ ਕੁਛ ਸੁਖੈਨ ਵੀ ਹੈਨ ਤੇ ਕੁਛ ਖੇਲਾਂ ਕਠਨ ਵੀ ਹੈ। ਦੋ ਬੰਦੇ ਬੈਠ ਕੇ ਤਾਸ਼ ਖੇਡ ਰਹੇ ਨੇ, ਕੋਈ ਖਤਰੇ ਵਾਲੀ ਗੱਲ ਨਹੀਂ। ਉਹਨਾਂ ਦਾ ਸਮਾਂ ਜ਼ਰੂਰ ਜਾ ਰਿਹਾ, ਲੇਕਿਨ ਜੇਕਰ ਉਹਨਾਂ ਧਨ ਲਗਾ ਦਿੱਤਾ ਕਿ ਇੱਕ ਲੱਖ ਜਿੱਤ ਗਿਆ, ਦੂਸਰਾ ਲੱਖ ਹਾਰ ਗਿਆ, ਤੇ ਖੇਲ ਕਠਨ ਹੋ ਗਈ, ਸੁਖੈਨ ਨਾ ਰਹਿ ਗਿਆ, ਖੇਲ ਕਠਨ ਹੈ ਕਿਉਂਕਿ ਧਨ ਹਾਰਨ ਦਾ ਅੰਦੇਸ਼ਾ ਆ ਗਿਆ। ਕੁਛ ਖੇਲਾਂ ਐਸੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਪਤਨੀਆਂ ਹੀ ਲੋਕੀ ਹਾਰ ਗਏ, ਔਰ ਪਾਂਡਵਾਂ ਨੇ ਦ੍ਰੋਪਤਾ ਹਾਰ ਦਿੱਤੀ, ਹੁਣ ਖੇਲ ਹੀ ਕਠਨ ਹੋ ਗਿਆ ਕਿ ਘਰ ਬਰਬਾਦ ਕਰ ਬੈਠੇ। ਅਨੇਕਾਂ ਖੇਲ ਸਰੀਰਕ ਨੇ ਜਿਨ੍ਹਾਂ ਦੇ ਵਿੱਚ ਅੰਗ ਵੀ ਟੁੱਟ ਜਾਂਦੇ। ਅਨੇਕਾਂ ਖਿਡਾਰੀ ਵੇਖੇ ਨੇ, ਲੱਤਾਂ ਟੁੱਟੀਆਂ ਨੇ, ਬਾਹਾਂ ਟੁੱਟੀਆਂ ਨੇ, ਲੇਕਿਨ ਖੇਡ ਰਹੇ ਨੇ। ਖੇਲ ਦਾ ਸ਼ੌਕ ਹੈ, ਖੇਲੀ ਜਾ ਰਹੇ ਨੇ, ਕਠਨ ਤੋਂ ਕਠਨ ਖੇਲ ਖੇਲਦੇ ਨੇ। ਪਾਤਸ਼ਾਹ ਕਹਿੰਦੇ ਨੇ ਬਾਕੀ ਖੇਲ ਇੰਨੇ ਕਠਨ ਨੇ, ਕਿਤੇ ਧਨ ਦਾ ਨੁਕਸਾਨ ਹੋ ਗਿਆ, ਕੋਈ ਧਨ ਜਿੱਤ ਵੀ ਗਿਆ, ਕਿਤੇ ਸਰੀਰ ਦਾ ਹੀ ਨੁਕਸਾਨ ਹੋਇਆ, ਲੇਕਿਨ ਇੱਕ ਖੇਲ ਬਹੁਤ ਕਠਨ ਹੈ। ਉਹ ਖੇਲ ਕਿਹੜੀ ਹੈ? ਧਰਮ ਦੀ ਖੇਲ, ਪ੍ਰੇਮ ਦੀ ਖੇਲ। ਉਸ ਵਿੱਚ ਤੇ ਦ੍ਰੋਪਤਾ ਨਹੀਂ ਹਾਰਨੀ, ਆਪਣੀ ਹਉਮੈ ਹਾਰਨੀ ਹੈ। ਪਿਆਰ ਨਾਲ ਆਖੋ ਸਤਨਾਮ। ਇਹ ਖੇਲ ਐਸੀ ਹੈ ਜਿੱਥੇ ਆਪਣੇ ਅਵਗਣ ਆ ਕੇ ਮਕਾਉਣੇ ਨੇ। ਪ੍ਰੇਮ ਖੇਲ ਕੀ ਹੈ? ਪਿਆਰੇ ਦੀ ਰਜ਼ਾ ਵਿੱਚ ਪੂਰਨ ਤੌਰ ਤੇ ਆਪਣਾ ਸਿਰ ਭੇਟਾ ਕਰ ਦੇਣਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੇਰੀ ਆਓ। ਪ੍ਰੇਮ ਖੇਲ ਖੇਲਣਾ ਤੇ ਆ ਮੇਰੀ ਗਲੀ ਵਿੱਚ, ਪਰ ਆਉਣਾ ਪਵੇਗਾ ਸਿਰ ਤਲੀ ਤੇ ਧਰ ਕੇ। ਇਹ ਧਰਮ ਦਾ ਖੇਲ ਸਭ ਤੋਂ ਜ਼ਿਆਦਾ ਕਠਨ ਹੈ। ਤਨ ਦਾ ਖੇਲ ਲੋਕਾਂ ਖੇਲਿਆ ਖੇਲ ਰਹੇ ਨੇ, ਸਰੀਰ ਖੇਲ ਵੀ ਖੇਲ ਰਹੇ ਨੇ, ਪਰ ਧਰਮ ਦਾ ਖੇਲ ਕਿੰਨਾ ਕਠਨ ਹੈ, ਇਸ ਖੇਲ ਵੱਲ ਆਪਣੇ ਧਿਆਨ ਦੇਣਾ। ਬੰਦਾ ਤਨ ਦਾ ਗੁਮਾਨ ਤੇ ਛੱਡ ਦਿੰਦਾ, ਲੇਕਿਨ ਮਨ ਦਾ ਗੁਮਾਨ ਤਿਆਗਣਾ ਬਹੁਤ ਮੁਸ਼ਕਲ ਹੈ। ਅਵਗਣਾ ਦਾ ਗੁਮਾਨ ਤੇ ਸ਼ਾਇਦ ਨਾ ਹੋਵੇ, ਗੁਣਾਂ ਦਾ ਗੁਮਾਨ ਛੱਡਣ ਲਈ ਇਹ ਤਿਆਰ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕਹਿ ਰਹੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਸਾਧੂਆਂ ਨੂੰ ਮੁਖਾਤਬ ਕਰਕੇ ਸਾਹਿਬ ਕਹਿ ਰਹੇ ਨੇ, ਬਚਨ ਨਿਕਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ, ਤੇ ਸਾਨੂੰ ਸਾਰਿਆਂ ਨੂੰ ਵਿਚਾਰਨਾ ਪਵੇਗਾ ਕਿ ਸਾਧੂ ਕੀ ਤੇ ਗੁਮਾਨ ਕੀ। ਇੱਕ ਦਿਨ ਮੈਂ ਸੋਚ ਰਿਹਾ ਸਾਂ, ਸਾਹਿਬ ਚੋਰਾਂ ਨੂੰ ਕਹਿੰਦੇ ਸਮਝ ਵਿੱਚ ਆਉਂਦਾ, ਹੋਰਨਾਂ ਅਹੰਕਾਰੀਆਂ ਨੂੰ ਕਹਿੰਦੇ ਗੱਲ ਸਮਝ ਵਿੱਚ ਆਉਂਦੀ, ਸਾਧੂਆਂ ਨੂੰ ਕਹਿ ਰਹੇ ਨੇ ਸਾਧੋ ਮਨ ਕਾ ਮਾਨ ਤਿਆਗੋ। ਬੜੀ ਕੀਮਤੀ ਇੱਕ ਵਿਚਾਰ ਹੈ, ਉਸ ਨੂੰ ਧਿਆਨ ਚ ਆਪਣੇ ਲੈਣ। ਬੰਦੇ ਨੇ ਜੂਏ ਚ ਜਿੰਨਾ ਧਨ ਹਾਰਿਆ ਉਹ ਵੀ ਵਾਰ ਵਾਰ ਕਿਸੇ ਨੂੰ ਦੱਸਦਾ ਨਹੀਂ, ਕਹਿੰਦਾ ਬੇਇੱਜ਼ਤੀ ਹੋਵੇਗੀ, ਕੋਈ ਕੀ ਆਖੇਗਾ, ਇਹ ਜੁਆਰੀ ਹੈ, ਜੂਆ ਖੇਲਦਾ, ਉਹ ਨਹੀਂ ਦੱਸਦਾ। ਚੋਰਾਂ ਨੇ ਇਹਨੂੰ ਲੁੱਟ ਲਿਆ ਹੋਵੇ ਤੇ ਉਹ ਵੀ ਵਾਰ ਵਾਰ ਨਹੀਂ ਦੱਸਦਾ, ਕਿਉਂਕਿ ਕਹਿੰਦਾ ਲੋਕੀ ਕੀ ਕਹਿਣਗੇ, ਏਡਾ ਕਮਜ਼ੋਰ ਹੈ, ਲੁੱਟਿਆ ਗਿਆ। ਹੋਰ ਵੀ ਜਿੰਨਾ ਤਨ ਇਹਨੇ ਸ਼ਰਾਬ ਪੀ ਛੱਡੀ ਹੋਵੇ, ਜਿੰਨੇ ਦੀ ਜ਼ਿੰਦਗੀ ਦੇ ਵਿੱਚ ਨਹੀਂ ਦੱਸੇਗਾ, ਜੋ ਤਨ ਬਰਬਾਦ ਕੀਤਾ ਨਹੀਂ ਦੱਸੇਗਾ, ਲੇਕਿਨ ਜੋ ਦਾਨ ਕੀਤਾ ਉਹ ਤੇ ਯਾਦ ਰਹਿੰਦਾ। ਦਾਨ ਦਾ ਚਰਚਾ ਵਾਰ ਵਾਰ ਚੱਲਦਾ, ਇਹ ਕੀ ਕਾਰਨ? ਗੁਣਾਂ ਦਾ ਗੁਮਾਨ ਹੈ, ਵਾਰ ਵਾਰ ਗੁਣਾਂ ਦਾ ਗੁਮਾਨ ਸਾਹਮਣੇ ਆਉਂਦਾ। ਮਨੁੱਖ ਚਾਹੁੰਦਾ ਦੂਸਰੇ ਨੂੰ ਦੱਸਾਂ ਕਿ ਮੈਂ ਸ਼ੁਭ ਕਰਮ ਕੀਤਾ, ਮੈਂ ਚੰਗਾ ਕਰਮ ਕੀਤਾ। ਦੋ ਸਾਧੂਆਂ ਦਾ ਝਗੜਾ ਹੋ ਰਿਹਾ ਸੀ, ਰੱਬ ਦੇ ਰੰਗ ਵਿੱਚ ਰੱਤਾ ਇੱਕ ਮਸਤ ਫਕੀਰ ਇਹਨਾਂ ਦੀ ਗੱਲ ਸੁਣ ਰਿਹਾ ਸੀ। ਇਹ ਕਹਿ ਰਿਹਾ ਸੀ ਮੈਂ ਵੱਡਾ ਸਾਧੂ ਹਾਂ, ਦੂਸਰਾ ਕਹਿ ਰਿਹਾ ਸੀ ਮੈਂ। ਕਹਿਣ ਲੱਗਾ ਮਹਾਤਮਾ ਜੀ, ਦੁਨੀਆਦਾਰ ਤੇ ਵੱਡੇ ਛੋਟੇ ਹੁੰਦੇ ਨੇ, ਤੇ ਸਾਧੂ ਕਿਵੇਂ ਮਿਣਦੇ ਨੇ, ਕੌਣ ਵੱਡਾ ਕੌਣ ਛੋਟਾ, ਕਿਵੇਂ ਤੋਲਦੇ ਨੇ? ਉਹ ਕਹਿਣ ਲੱਗੇ ਇਹਨੂੰ ਪੁੱਛੋ ਇਸਨੇ ਤਿਆਗਿਆ ਕੀ ਹੈ, ਕੀ ਛੱਡੇ ਹੈ? ਸਾਧੂ ਦਾ ਤੋਲਣ ਦਾ ਪੈਮਾਨਾ ਕਿਹੜਾ, ਛੱਡਿਆ ਕੀ, ਤਿਆਗਿਆ ਕੀ, ਜਾਂ ਤਪ ਕਿੰਨਾ ਕੀਤਾ ਦੱਸੇ। ਕਹਿਣ ਲੱਗਾ ਹੈ ਹੀ ਪਾਸ ਕੁਝ ਨਹੀਂ ਸੀ, ਛੱਡਣਾ ਕੀ ਹੈ? ਆਪਣਾ ਹੀ ਕੁਝ ਨਹੀਂ ਸੀ, ਛੱਡਣਾ ਕੀ ਹੈ? ਛੱਡਦਾ ਤਾਂ ਜੇ ਕੁਝ ਕੋਲ ਹੁੰਦਾ। ਕਹਿਣ ਲੱਗਾ ਮੈਂ 30 ਕਰੋੜ ਰੁਪਇਆ ਛੱਡ ਕੇ ਸਾਧੂ ਬਣੇ। ਤੀਸਰੇ ਮਹਾਂਪੁਰਖ ਨੇ ਕਹਿ ਦਿੱਤਾ, ਕਹਿਣ ਲੱਗਾ ਫਿਰ ਛੱਡਿਆ ਕੁਛ ਨਹੀਂ, ਕਿਉਂਕਿ ਗਿਣਤੀ ਅਜੇ ਤੱਕ ਕਾਇਮ ਹੈ, ਅਜੇ ਤੱਕ ਤੈਨੂੰ ਯਾਦ ਹੈ ਕਿੰਨਾ ਛੱਡਿਆ। ਪਹਿਲੇ ਗੁਮਾਨ ਸੀ ਕਿ 30 ਕਰੋੜ ਦਾ ਮਾਲਕ ਹਾਂ, ਹੁਣ ਗੁਮਾਨ ਹੈ 30 ਕਰੋੜ ਦਾ ਤਿਆਗੀ ਹਾਂ। 30 ਕਰੋੜ ਦੀ ਗਿਣਤੀ ਉਥੇ ਹੈ, ਉਹਨੂੰ ਕੋਈ ਫਰਕ ਨਾ ਪਿਆ। ਮਨ ਦਾ ਗੁਮਾਨ ਨਹੀਂ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਦੇ ਸਾਧੂਆਂ ਨੂੰ ਵੇਖੇ, ਗੁਮਾਨ ਕਾਇਮ ਸੀ। ਕਬੀਰ ਸਾਹਿਬ ਵੀ ਇੱਕ ਤਾਂ ਕਹਿ ਗਏ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਬੇ ਕੋ ਖਾਏ। ਇਹ ਖੇਲ ਕਠਨ ਹੈ ਸਾਧੋ, ਮਨ ਕਾ ਮਾਨ ਤਿਆਗੋ। ਇਹ ਗੁਮਾਨ ਜਿਹੜਾ ਮਨ ਦਾ ਹੈ ਨਾ, ਇਸ ਨੂੰ ਛੱਡੋ। ਮਨ ਦਾ ਗੁਮਾਨ ਕੀ ਹੈ? ਮਨ ਤੇ ਤਿਆਗ ਦੇ ਗੁਮਾਨ ਤੇ ਵੀ ਬੈਠ ਜਾਂਦਾ, ਮਨ ਜਪ ਤਪ ਦੇ ਗੁਮਾਨ ਤੇ ਵੀ ਬੈਠ ਜਾਂਦਾ। ਇਸ ਗੁਮਾਨ ਨੂੰ ਛੱਡੋ, ਹੰਕਾਰ ਨੂੰ ਛੱਡੋ। ਫਿਰ ਕੀ ਕਰੋ? ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਕਹਿੰਦੇ ਨੇ ਕਾਮੀਆਂ ਦੀ ਸੰਗਤ ਤੋਂ ਬਚੋ, ਕਾਮ ਦੀ ਸੰਗਤ ਤੋਂ ਬਚਣਾ ਇਹ ਹੀ ਹੈ, ਕਰੋਧ ਦੀ ਸੰਗਤ ਨਾ ਕਰੋ। ਅਸੀਂ ਦਿਹਾੜੀ ਵਿੱਚ ਨਿਮਰਤਾ ਦੀ ਸੰਗਤ ਤੇ ਬਹੁਤ ਘੱਟ ਕਰਨੇ ਆ, ਕਰੋਧ ਦੀ ਜ਼ਿਆਦਾ। ਪਤਾ ਨਹੀਂ ਨਿਮਰਤਾ ਦੀ ਗੱਲ ਕੋਈ ਦਿਹਾੜੀ ਚ ਇੱਕ ਵਾਰ ਆਵੇ ਕਿ ਨਾ ਆਵੇ, ਕਰੋਧ ਤੇ 10-20 ਵਾਰ ਬੰਦੇ ਨੂੰ ਜ਼ਰੂਰ ਆ ਜਾਂਦਾ, ਕੋਈ ਵੀ ਕੋਲ ਨਾ ਹੋਵੇ। ਕੋਈ ਦੁਸ਼ਮਣ ਹੀ ਚੇਤੇ ਆ ਜਾਏ ਤੇ ਉਹਨੂੰ ਯਾਦ ਕਰਕੇ ਗੁੱਸਾ ਕਰੀ ਜਾਏਗਾ, ਕ੍ਰੋਧ ਕਰੀ ਜਾਏਗਾ, ਇਕੱਲੇ ਬੈਠੇ ਨੂੰ ਵੀ ਆਈ ਜਾਂਦਾ, ਕ੍ਰੋਧ ਆਈ ਜਾਂਦਾ। ਕਹਿੰਦੇ ਨੇ ਕਾਮ ਨੂੰ ਛੱਡੋ, ਕ੍ਰੋਧ ਨੂੰ ਛੱਡੋ ਤੇ ਦੁਰਜਨ ਦੀ ਸੰਗਤ ਤੋਂ ਪਾਸੇ ਜਾਓ। ਜਿਸ ਦੇ ਪਾਸ ਬੈਠਿਆ ਨੁਕਸਾਨ ਹੀ ਨੁਕਸਾਨ ਹੈ, ਕਿਉਂ ਉਸ ਦੇ ਪਾਸ ਬੈਠਣਾ? ਭਾਈ ਗੁਰਦਾਸ ਸਾਹਿਬ ਇੱਕ ਬਿੱਤ ਵਿੱਚ ਬੜਾ ਸੁੰਦਰ ਫਰਮਾਉਂਦੇ ਨੇ, ਕੋਇਲਾ ਠੰਡਾ ਹੱਥ ਵਿੱਚ ਫੜੇਗਾ ਤੇ ਹੱਥ ਕਾਲਾ ਹੋਵੇਗਾ, ਗਰਮ ਫੜੇਗਾ ਤੇ ਹੱਥ ਸੜੇਗਾ। ਦੋਹਾਂ ਹਾਲਤਾਂ ਵਿੱਚ ਨੁਕਸਾਨ ਹੀ ਹੈ। ਕੋਇਲਾ ਫੜਨ ਵਿੱਚ ਕੁੱਤਾ ਪਿਆਰ ਨਾਲ ਚੱਟੇਗਾ, ਸਰੀਰ ਵਿੱਚੋਂ ਬਦਬੂ ਆਏਗੀ, ਜੇ ਕੱਟੇਗਾ ਤੇ ਤਨ ਰੋਗੀ ਹੋਵੇਗਾ। ਇੱਕ ਮਿੱਟੀ ਦੀ ਗਾਗਰ ਪੱਥਰ ਤੇ ਡਿੱਗ ਪਵੇ ਤਾਂ ਵੀ ਉਹ ਗਾਗਰ ਹੀ ਟੁੱਟੇਗੀ, ਤੇ ਪੱਥਰ ਘੜੇ ਤੇ ਵੱਜੇ ਤਾਂ ਵੀ ਘੜਾ ਹੀ ਟੁੱਟੇਗਾ। ਦੋਵੇਂ ਪਾਸੇ ਪੱਥਰ ਦੀ ਸੰਗਤ ਨਾਲ ਘੜੇ ਦਾ ਹੀ ਨੁਕਸਾਨ ਹੋਣਾ। ਅਸਾਧ ਬੰਦਾ, ਸਾਕਤ ਬੰਦਾ, ਉਹਦੀ ਪ੍ਰੀਤ ਨਾਲ ਵੀ ਨੁਕਸਾਨ ਹੈ, ਉਸ ਨਾਲ ਵੈਰ ਕਰੇਗਾ ਤਾਂ ਵੀ ਨੁਕਸਾਨ ਹੈ, ਐਸੇ ਬੰਦਿਆਂ ਤੋਂ ਪਾਸੇ ਰਹਿ। ਕੋਇਲਾ ਸੀਤਲ ਕਰ ਕਰਤ ਸਿਆਮ ਗਹ, ਪਰ ਸਤਪਤ ਕਰ ਦਗਦ ਕਰਤ ਹੈ, ਕੂਕਰ ਕੇ ਚਾਟਤ ਕਲੇਵਰੈ ਲਾਗੇ ਸ਼ੋਤ, ਕਾਟਤ ਸਰੀਰ ਪੀਰ ਧੀਰ ਨਾ ਤਰਤ ਹੈ, ਫੂਟਤ ਜਿਉ ਗਾਗਰ ਪਰਤ ਹੀ ਪਖਾਨ ਪਰ, ਪਾਹਨ ਪਰਤ ਪੁਨ ਗਾਗਰ ਹਰਤ ਹੈ, ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਬਰੋਧ ਬੁਰੋ, ਲੋਕ ਪਰਲੋਕ ਦੁੱਖ ਦੋਖ ਨਾ ਟਰਤ ਹੈ। ਐਸੇ ਬੰਦੇ ਦੀ ਸੰਗਤ ਉਹ ਦੁੱਖ ਦਿੰਦੀ ਹੈ ਜੋ ਲੋਕ ਪਰਲੋਕ ਵਿੱਚ ਨਾਲ ਜਾਂਦਾ। ਫਿਰ ਇਹ ਕੁਸੰਗ ਛੱਡ, ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, ਸੁਖ ਦੁੱਖ ਦੋਨੋ ਸਮ ਕਰ ਜਾਨੋ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ, ਤੇ ਜਗ ਤਤ ਪਛਾਨਾ। ਜਗਤ ਦਾ ਤਤ ਕੀ ਹੈ? ਪ੍ਰਮਾਤਮਾ। ਜੋ ਤਤ ਮੂਲ ਅਸਲੀਅਤ ਹੈ ਉਸ ਨੂੰ ਕਿਸਨੇ ਪਛਾਣੇ ਹੈ? ਹਰਖ ਸ਼ੋਕ ਤੋਂ ਜਿਹੜਾ ਨਿਆਰਾ ਰਹੇ, ਹਰਖ ਸ਼ੋਕ ਤੋਂ ਨਿਆਰਾ ਮਨੁੱਖ ਕਦੋਂ ਹੁੰਦਾ? ਜਗਤ ਦੀ ਅਸਲੀਅਤ ਨੂੰ ਸਮਝਦਾ ਕਿ ਜਿਨ੍ਹਾਂ ਨੂੰ ਜਗਤ ਮਿਲ ਗਿਆ ਉਹ ਵੀ ਰੋ ਰਹੇ ਨੇ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਵੀ ਰੋ ਰਹੇ। ਇਹ ਸੰਸਾਰ ਹੈ ਹੀ ਐਸਾ, ਜਿੰਨਾ ਚਿਰ ਨਹੀਂ ਮਿਲਦਾ ਜਾਪਦਾ, ਮਿਲ ਗਿਆ ਤੇ ਆਨੰਦਿਤ ਹੋ ਜਾਵਾਂਗਾ, ਮਿਲ ਗਿਆ ਪਤਾ ਲੱਗਾ ਕੁਛ ਵੀ ਨਹੀਂ ਮਿਲੇ। ਮਾਇਆ ਦੀ ਅਸਾਰਤਾ ਜਦੋਂ ਨਜ਼ਰ ਆ ਜਾਏ, ਆਉਣ ਤੇ ਬੰਦਾ ਖੁਸ਼ ਨਹੀਂ ਤੇ ਜਾਣ ਲੱਗਿਆ ਮਨੁੱਖ ਨਿਰਾਸ਼ ਨਹੀਂ। ਤਨ ਕੀ ਕਰਦਾ, ਆਉਂਦਾ ਤੇ ਇਕੱਲਾ ਨਹੀਂ ਆਉਂਦਾ, ਹੰਕਾਰ ਨਾਲ ਹੀ ਲੈ ਆਉਂਦਾ। ਜਾਂਦਾ ਤੇ ਫਿਰ ਮਗਰ ਕੋਈ ਛੱਡ ਕੇ ਜਾਂਦਾ, ਚਿੰਤਾ ਛੱਡ ਜਾਂਦਾ। ਜਾਣ ਲੱਗਿਆ ਚਿੰਤਾ ਛੱਡ ਗਿਆ, ਆਉਣ ਲੱਗਿਆ ਹੰਕਾਰ ਆ ਗਿਆ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ, ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਪਰ ਜਿਹੜਾ ਹਰਖ ਸੋਗ ਤੇ ਰਹੇ ਅਤੀਤਾ, ਤੇ ਜਗ ਤਤ ਪਛਾਣਾ, ਜਗਤ ਦੇ ਤਤ ਨੂੰ ਉਹਨਾਂ ਪਛਾਣਿਆ ਜਿਹੜੇ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਦੇ। ਇਹ ਖੇਲ ਹੈ ਬੜਾ ਕਠਿਨ, ਦੁੱਖ ਸੁੱਖ ਨੂੰ ਬਰਾਬਰ ਕਿਵੇਂ ਸਮਝੀਏ? ਦੁੱਖ ਵੇਲੇ ਅਸੀਂ ਰੋਨੇ ਆ, ਸੁੱਖ ਵੇਲੇ ਹੱਸਨੇ। ਦੁੱਖ ਵੇਲੇ ਕਹਿੰਦੇ ਆ ਪ੍ਰਮਾਤਮਾ ਪ੍ਰਵਾਨ ਨਹੀਂ, ਹੋਰ ਤੇ ਕਿਸੇ ਦੀ ਕੀ ਕਰਾਂ, ਈਸਾ ਵਰਗਾ ਮਹਾਂਪੁਰਖ ਅਤੀ ਦੁਨੀਆਂ ਜੀ ਸਾਈ ਹੈ। ਸੂਲੀ ਜਦੋਂ ਸਾਹਮਣੇ ਆਈ ਤੇ ਕਹਿਣ ਲੱਗਾ, ਹੇ ਪ੍ਰਭੂ ਇਹ ਕੀ ਕਰ ਰਹੇ ਆ ਮੇਰੇ ਨਾਲ? ਪਰ ਇੱਕ ਛਿਨ ਵਿੱਚ ਹੀ ਜਾ ਖੁੱਲ ਗਈ, ਕਹਿਣ ਲੱਗਾ ਭੁੱਲ ਹੋ ਗਈ, ਤੇਰੀ ਰਜ਼ਾ ਪੂਰੀ ਹੋਵੇ। ਸੰਭਲ ਗਿਆ ਔਰ ਬਹੁਤ ਛੇਤੀ ਸੰਭਲ ਗਿਆ, ਇੱਕ ਛਿਨ ਦੇ ਵਿੱਚ ਕਹਿਣ ਲੱਗਾ ਤੇਰੀ ਰਜ਼ਾ ਪੂਰੀ ਹੋਵੇ। ਜਦੋਂ ਕੋਈ ਆਤਮਾ ਨਾਲ ਜੁੜ ਜਾਂਦਾ ਫਿਰ ਦੁੱਖ ਸੁੱਖ ਨੂੰ ਬਰਾਬਰ ਸਮਝਦਾ। ਸਰੀਰ ਤੋਂ ਪਾਰ ਹੋਇਆ ਬੰਦਾ ਦੁੱਖ ਸੁੱਖ ਨੂੰ ਬਰਾਬਰ ਸਮਝੇਗਾ, ਨਹੀਂ ਤੇ ਨਹੀਂ, ਨਹੀਂ ਤੇ ਦੁੱਖ ਵਿੱਚ ਰੋਏਗਾ। ਹੁਣ ਵੇਖੋ ਧਿਆਨ ਨਾਲ, ਜੇਕਰ ਇਹ ਅਸੀਂ ਆਖੀਏ ਨਾ ਦੁੱਖ ਆਏ ਹੀ ਨਾ, ਐਸਾ ਤੇ ਹੋ ਨਹੀਂ ਸਕਦਾ। ਇਹ ਕੱਪੜੇ ਮਿਲੇ ਨੇ ਔਰ ਪਹਿਨਣੇ ਪੈਣੇ, ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ। ਫਰਕ ਇੰਨਾ ਹੈ ਕਿ ਜਿਨ੍ਹਾਂ ਨੇ ਕੱਪੜੇ ਸਮਝ ਲਿਆ, ਦੁੱਖ ਵਿੱਚ ਵੀ ਸਿੱਖ ਤੇ ਸੁੱਖ ਵਿੱਚ ਵੀ ਸਿੱਖ। ਜਿਹੜਾ ਬੰਦਾ ਸੁੱਖ ਵਿੱਚ ਤੇ ਸਿੱਖ ਹੈ ਤੇ ਦੁੱਖ ਵਿੱਚ ਨਹੀਂ, ਦੁੱਖ ਵਿੱਚ ਡੋਲ ਗਿਆ, ਹਰਖ ਸੋਗ ਤੋਂ ਨਿਆਰਾ ਨਾ ਰਹਿ ਸਕੇ ਆ। ਨਿਆਰੇ ਜਿਹੜੇ ਰਹੇ ਨੇ ਉਹਨਾਂ ਦੀ ਜੀਵਨ ਗਾਥਾ ਪੜ ਕੇ ਵੇਖੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਜੇਕਰ ਹਰਿਮੰਦਰ ਸਾਹਿਬ ਵਿੱਚ ਕੀਰਤਨ ਹੁੰਦਾ, ਇਕ ਆਸਨ ਤੇ ਬੈਠਦੇ ਨੇ, ਸੰਗਤਾਂ ਨਮਸਕਾਰਾਂ ਕਰ ਰਹੀਆਂ ਨੇ ਤੇ ਕਹਿੰਦੇ ਨੇ ਤੇਰੀ ਰਜ਼ਾ, ਇਹ ਮੇਰੀ ਲਿਆਕਤ ਨਹੀਂ ਹੈ ਤੇ ਤੇਰੀ ਕਿਰਪਾ ਹੈ, ਇਹ ਤੇਰੀ ਮਿਹਰ ਹੈ। ਜੇਕਰ ਛੱਤੀ ਪਦਾਰਥ ਦੇ ਖਾਣੇ ਸਾਹਮਣੇ ਨੇ, ਕਹਿੰਦੇ ਨੇ ਇਹ ਤੇਰੀ ਦਾਤ ਹੈ, ਮੇਰਾ ਕੰਮ ਹੈ ਤੇਰਾ ਸ਼ੁਕਰਗੁਜ਼ਾਰ ਹੋਣਾ। ਪਰ ਜੇ ਤਪਦੀ ਲੋਹ ਤੇ ਜਾ ਕੇ ਬੈਠ ਗਏ ਨੇ, ਕਹਿੰਦੇ ਨੇ ਇਹ ਵੀ ਤੇਰੀ ਕਿਰਪਾ, ਇਹ ਵੀ ਤੇਰੀ ਮਿਹਰ। ਜੇ ਕਿਸੇ ਬੰਦੇ ਵੱਲੋਂ ਹੁੰਦਾ ਮੈਂ ਜ਼ਰੂਰ ਗਿਲਾ ਕਰਦਾ, ਪਰ ਇਹ ਕੰਮ ਹੈ ਤੇਰਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਜੇ ਦੁੱਖ ਸੁੱਖ ਬਰਾਬਰ ਨਾ ਸਮਝਦਾ ਭਾਈ ਦਿਆਲਾ, ਤੇ ਦੇਗ ਵਿੱਚ ਕਿਵੇਂ ਉਬਲ ਜਾਂਦਾ? ਦੇਗ ਵਿੱਚ ਉਬਲ ਗਏ, ਦੁੱਖ ਸੁੱਖ ਨੂੰ ਬਰਾਬਰ ਸਮਝ ਬੈਠੇ ਸਨ, ਇਹ ਖੇਲ ਕਠਿਨ ਉਹਨਾਂ ਖੇਡ ਲਏ। ਭਾਈ ਮਤੀਦਾਸ ਆਰੇ ਨਾਲ ਚੀਰੇ ਗਏ, ਕਹਿੰਦੇ ਨੇ ਆਰੇ ਨਾਲ ਚੀਰੇ ਜਾ ਰਹੇ ਸਨ ਤਾਂ ਵੀ ਪਾਠ ਕਰ ਰਹੇ ਸਨ, ਇਹਦਾ ਮਤਲਬ ਲਿਵ ਤੱਕ ਪਹੁੰਚ ਗਏ ਸਨ। ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਜਿਵੇਂ ਮੱਛੀ ਕੱਟੀ ਵੀ ਜਾਏ ਤੇ ਪਾਣੀ ਪਾਣੀ ਕਰਦੀ, ਕੋਈ ਮਛਲੀ ਨੂੰ ਖਾ ਗਿਆ ਪੇਟ ਵਿੱਚ ਜਾ ਕੇ ਵੀ ਪਾਣੀ ਪਾਣੀ ਪੁਕਾਰਦੀ ਹੈ ਔਰ ਪਾਣੀ ਉਸ ਨੂੰ ਮਿਲਦਾ। ਇਸੇ ਤਰ੍ਹਾਂ ਭਾਈ ਮਤੀਦਾਸ ਆਰੇ ਨਾਲ ਚੀਰੇ ਗਏ, ਪਰ ਬਾਣੀ ਪੜ ਰਹੇ ਨੇ, ਬਾਣੀ ਦਾ ਪੱਲਾ ਨਹੀਂ ਛੱਡਿਆ। ਇਹ ਵਿਚਾਰਨ ਵਾਲੀ ਗੱਲ ਹੈ, ਦਾਤਾ ਸਾਡੇ ਤੇ ਬਖਸ਼ਿਸ਼ ਕਰ, ਅਸੀਂ ਤੇ ਜਿਉਂਦਿਆਂ ਹੀ ਪੱਲਾ ਛੱਡ ਜਾਣੇ। ਅੰਗਿਆਰਾਂ ਤੇ ਬੈਠ ਕੇ ਵੀ ਤੇਰੇ ਭਗਤ ਤੇਰਾ ਨਾਮ ਨਹੀਂ ਭੁੱਲਦੇ, ਅਸੀਂ ਸੁੰਦਰ ਆਸਨਾਂ ਤੇ ਬੈਠ ਕੇ ਵੀ ਤੇਰਾ ਨਾਮ ਭੁੱਲ ਜਾਂਦੇ ਹਾਂ। ਦੁੱਖ ਦੇ ਵਿੱਚ ਵੀ ਉਹਨਾਂ ਤੇਰਾ ਪੱਲਾ ਨਹੀਂ ਛੱਡਿਆ, ਅਸੀਂ ਸੁੱਖ ਵਿੱਚ ਹੀ ਪੱਲਾ ਛੱਡ ਜਾਂਦੇ ਹਾਂ। ਇਹ ਖੇਲ ਹੈ ਬੜਾ ਕਠਿਨ, ਪਰ ਜਿਨ੍ਹਾਂ ਖੇਲਿਆ ਉਹਨਾਂ ਵੱਲ ਵੇਖੋ। ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ, मान मिल गया ते तामी कहंदे ने तेरा मैनू कौन पुछदा, अपमान भी हो गया ते तामी तेरी रजा, इज्जत मिली ओ भी तेरी, बेइज्जती होई है ओ भी तेरी दित्ती, जो देवे परवान है। आखरी पंक्ति वल ध्यान देना, उस्तत निंदा दो ते आगा खोजे पद निर्बाना। उस्तत अपनी होवे ते बड़ा आनंद हुंदा, निंदा किसे दी होवे ते रासा हुंदा, ते जेकर अपनी निंदा होवे बड़ा दुख हुंदा, किसे दी उस्तत सुन के भी बंदा बर्दाश्त नहीं करदा। साहब जी कहंदे ने जे उस्तत करनी है ते परमात्मा दी कर, अपने अवगन सुन, ज्यों ज्यों सुनेगा त्यों त्यों अवगन अपने दूर करेगा, तू सुचेत होवेगा। उस्तत निंदा तो पार हो, उस्तत निंदा दा तेरे ते असर ना होवे। उस्तत मन में कर नंकार, कर मन मेरे सत व्यवहार, सच्चा व्यवहार ये है परमात्मा दी सिफत कर, ना वधा के गल कर ना कटा के कर, तू ना फुल नू कंडा आख ना कंडे नू फोले आख। उस्तत निंदा दो ते आगा खोजे पद निर्बाना, निर्बान पद की है जिथे कोई वाशना नहीं रह जाती। कोशां विच निर्वाण दा अर्थ है दीवे दा बुझ जान, पाव दीवा बुझ गए, वाशना दा दीवा एक अंदर जग रहे है, जिस दिन वाशना दा दीवा बुझ जांदा है निर्वाण पद प्राप्त हुंदा। इसे अवस्था नु के है बाबा बोलते ते कहां गए, देही के संग रहते ओ शोर शराबे अंदर दे किथे चले गए, हुण ते गगन नगर एक बूंद न बरख है, नाद कहां जो सामाना, पार बम परमेश्वर माधो परमहंस ले सहदाना। बाबा बोलते ते कहे कहां गए, देही के संग रहते सुरत माए जो निरते करते, ओ फुरने जेड़े मेरी सुरत विच नाच कर रहे सन, नृत्य करते रहे, नृत्य करते कथा वार्ता कहते, जेड़ियां कथा चल दियां ही रहिंदियां सन मेरे अंदर माया दियां, किथे चलियां गईयां, ओ पार ब्रह्म परमेश्वर ने मुकाईयां। साहब जी कहंदे ने है ते खेल बड़ा कठन, उस्तत निंदा दो ते आगे खोजे पद निर्बाना, जन नानके खेल कठन है किन्हु गुरमुख जाना। किसे गुरमुख ने जाने है खेल बड़ा कठन, पर गुरु तेग बहादुर साहब जी ने खेल आप खेले, कठन खेल उन्हें खेलिया उस्तत निंदा नू त्यागे। ए जो सानू आखे है पहलो उन्हें आप कमाया, और फिर ए खेल खेलन वालिया दी लड़ी वारी एक लाइन लग गई और मुक्की नहीं रह। अरदास विच किदा किदा ना लगे, कुछ ते सानू इतिहास विच याद ने, असी कह दें 40 मुक्तियां दा ध्यान धरके बोलो जी वाहेगुरु, पंजा प्यारियां दा नां लै दें, चौहां साहिबजादियां दा व्यक्तियां दा नां लैके 40 मुक्ते कह दिते, फिर शहीद गिने ही नहीं जांदे। तुहाडे कोल खेल खेलन वाले 95 साल दे बजुर्ग भाई मनी सिंह भी हैं जो बंद बंद कटा के खेल खेल रहे, इत्थे तारू सिंह जी खोपरी उतरवा के खेल खेल रहे, इत्थे शुभेक सिंह शाहबाज सिंह चरखड़िया ते चढ़ के खेल खेल रहे ने। जेकर उन्होंने अपने सिर दिते खेल खेलिया, फिर दूसरे पासे दुश्मना नू पानी पिलाउना, उस्तत निंदा तो बेपरवाह रहना, भाई कन्हैये दा खेल भी कोई घट नहीं। प्यार नाल आखो सतनाम, नाम जपना होमे तो उच्चा होना एक कठिन खेल है, और जपन वाले गुरमत विच बेअंत होए। सेवा करनी एक कठिन खेल है, कई बार सेवा करदियां नू भी लोकां गल्लां कीतियां ने पर सेवादार सुनी गए ने, खेल कठिन है। बाणी पढ़नी बाणी दा प्रचार करना खेल कठिन है, उस्तत निंदा तो बेपरवाह रहना खेल कठिन है, सुख दुख नू बराबर समझना खेल कठिन है। साहब कहंदे ने गुरमुखां ने जाने है, जन नानक ए खेल कठिन है किन्हु गुरमुख जाना। वाहिगुरु बख्शिश करे, इस कठिन खेल खेलन विचों सानू समर्था बख्शे, ते ए खेल खेल के असी सफल होइए। भुलां चुका मुआफ, वाहिगुरु जी का खालसा, वाहिगुरु जी की फतेह।